ਪਤ ਪਾਵਨ ਕਿਰਪਾ ਦੇ ਖਜ਼ਾਨੇ ਕਲਯੁਗੀ ਜੀਵਾਂ ਦੇ ਉਧਾਰ ਕਰਤਾ ਸ਼ਬਦ ਦਾ ਅਵਤਾਰ ਸਤਿਗੁਰੂ ਤਖਤ ਚਾਵਰ ਛਤਰ ਦੇ ਮਾਲਕ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੱਜ ਬੈਠੀ ਸੱਜ ਨਿਵਾਜੀ ਗੁਰੂ ਸਵਰੂਪ ਖਾਲਸਾ ਸਤਿਸੰਗ ਜੀ ਆਪ ਆਪਾਂ ਵੱਡੇ ਭਾਗਾਂ ਵਾਲੇ ਹੋ ਰਹੇ ਹਾਂ ਸਤਿਗੁਰਾਂ ਦੇ ਪਾਵਨ ਦਰਬਾਰ ਦੀ ਹਾਜ਼ਰੀ ਭਰ ਕੇ ਗੁਰਦੇਵ ਜੀ ਦੇ ਦਰਸ਼ਨ ਕਰਕੇ ਗੁਰੂ ਕੀ ਸੰਗਤ ਕਰਕੇ ਗੁਰਬਾਣੀ ਕੀਰਤਨ ਸਰਵਣ ਕਰਕੇ ਵਡਭਾਗੇ ਸਮੇਂ ਦਾ ਲਾਹਾ ਪ੍ਰਾਪਤ ਹੋ ਰਿਹਾ ਹੈ। ਸਤਿਗੁਰਾਂ ਦੇ ਪਾਵਨ ਦਰਬਾਰ ਦੀਵਾਨ ਸੱਜੇ ਨੇ ਆਸਾ ਦੀ ਵਾਰ ਦਾ ਸ਼ਬਦ ਕੀਰਤਨ ਆਪ ਸਿੱਖ ਸੰਗਤਾਂ ਨੇ ਸਰਵਣ ਕੀਤਾ ਹੈ। ਲੜੀਵਾਰ ਰੂਪ ਦੇ ਵਿੱਚ ਅੰਮ੍ਰਿਤਮਈ ਗੁਰੂ ਕੀ ਬਾਣੀ ਦੀ ਜੋ ਵਿਚਾਰ ਚੱਲ ਰਹੀ ਹੈ ਉਹ ਆਪਾਂ ਸਰਵਣ ਕਰਦੇ ਹਾਂ, ਜੋ ਨਾਲ ਨਾਲ ਆਪ ਸਿੱਖ ਸੰਗਤਾਂ ਨੂੰ ਪਤਾ ਹੈ। 1 ਜੂਨ ਤੋਂ ਲੈ ਕੇ 6 ਜੂਨ ਤੱਕ ਜੋ ਸ੍ਰੀ ਦਰਬਾਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਉਸ ਸਮੇਂ ਦੀ ਜ਼ਾਲਮ ਸਰਕਾਰ ਨੇ ਸਿੱਖ ਸੰਗਤਾਂ ਦੇ ਉੱਤੇ ਖਾਲਸੇ ਪੰਥ ਦੇ ਸਤਿਗੁਰਾਂ ਦੇ ਧਾਮ 'ਤੇ ਇਹ ਫੌਜਾਂ ਚੜ੍ਹਾਈਆਂ, ਜਿਹਦੇ ਵਿੱਚ ਬੇਦੋਸ਼ੇ ਮਾਈਆਂ ਬੀਬੀਆਂ ਬੱਚੇ ਬਜ਼ੁਰਗ ਅਨੇਕਾਂ ਹੀ ਜਿਹੜੇ ਸੀ ਉਹ ਬੇਦੋਸ਼ੇ ਸ਼ਹੀਦ ਹੋਏ। ਉਸ ਸਮੇਂ ਨੂੰ 40 ਸਾਲ 40 ਵਰਖ ਜਿਹੜੇ ਪੂਰੇ ਹੋ ਗਏ ਨੇ। ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ 'ਤੇ ਅਜੇ ਵੀ ਉਹ ਜ਼ਖਮ ਅੱਲੇ ਹੀ ਆਏ, ਅਜੇ ਉਹ ਦੁੱਖ ਅਜੇ ਮਿਟਿਆ ਨਹੀਂ, ਨਾ ਮਿਟਣ ਵਾਲਾ ਹੈ। ਐਸੀ ਇਹ ਜ਼ਾਲਮ ਸਰਕਾਰ ਨੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਘਰ ਦੇ ਉੱਤੇ ਹੀ, ਜਿਹਨੇ ਸਾਰੀ ਸ੍ਰਿਸ਼ਟੀ ਨੂੰ ਪੈਦਾ ਕੀਤਾ ਹੈ, ਜਿਹਨੇ ਸਾਰੀ ਸ੍ਰਿਸ਼ਟੀ ਨੂੰ ਬਣਾਇਆ ਹੈ, ਉਸੇ ਦੇ ਘਰ ਦੇ ਉੱਤੇ ਇਹਨਾਂ ਨੇ ਜ਼ਾਲਮਾਂ ਨੇ ਫੌਜਾਂ ਚੜ੍ਹਾ ਕੇ ਸਤਿਗੁਰਾਂ ਦੇ ਧਾਮ ਦੀ ਬੇਅਦਬੀ ਕਰਾਈ। ਬੇਅੰਤ ਸਿੰਘ ਸ਼ਹੀਦ ਹੋਏ, ਉਹ ਵੀ ਪਸਾਕਾ ਜਿਹੜਾ ਹੈ ਉਹ ਚੱਲ ਰਿਹਾ ਹੈ। ਸੋ ਆਪਾਂ ਜੋ ਲੜੀਵਾਰ ਦੇ ਵਿੱਚ ਗੁਰੂ ਕੀ ਬਾਣੀ ਦੀ ਵਿਚਾਰ ਚੱਲ ਰਹੀ ਹੈ ਮਰਜ਼ਾਦਾ ਪੁਰਸ਼ੋਤਮ, ਸੋ ਆਪਾਂ ਗੁਰੂ ਕੀ ਕਥਾ ਦੇ ਨਾਲ ਸੋ ਜੁੜਨਾ ਕਰੀਏ। ਗੱਜ ਕੀ ਆਖੀ ਸਤਨਾਮ ਸ੍ਰੀ ਵਾਹਿਗੁਰੂ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਡਿਠੇ ਸਭੇ ਥਾਵ ਨਹੀਂ ਤੁਦ ਜਿਹਾ।
ਸਤਿਕਾਰਯੋਗ ਸੰਗਤ ਜੀ, ਜਦੋਂ ਮਾਓ ਪਿੰਡ ਦੇ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਮਾਤਾ ਗੰਗਾ ਜੀ ਦੇ ਨਾਲ ਆਨੰਦ ਕਾਰਜ ਹੋਇਆ, ਉਸ ਸਮੇਂ ਜੋ ਉੱਥੋਂ ਦੀਆਂ ਸਿੱਖ ਸੰਗਤਾਂ ਨੇ ਬੇਨਤੀ ਕੀਤੀ, ਆਪ ਕਿਰਪਾ ਕਰਕੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਘਰ ਦਾ ਉਪਦੇਸ਼ ਦਿਓ, ਜੋ ਸਤਿਗੁਰਾਂ ਦੀ ਹਰਹਾ ਨਾਮੇ ਮਾਤਾ ਗੰਗਾ ਜੀ ਦੀ ਵੱਡੀ ਭੈਣ ਸਾਲੀ ਹੈ ਉਹਨੂੰ ਸੰਬੋਧਨ ਕਰਦਿਆਂ ਹੋਇਆਂ ਅਤੇ ਸਾਰੀਆਂ ਸਿੱਖ ਸੰਗਤਾਂ ਦੇ ਤਾਈਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਪਦੇਸ਼ ਦੇ ਰਹੇ ਨੇ। ਉਹ ਸਮੇਂ ਜਦੋਂ ਸਤਿਗੁਰੂ ਮਹਾਰਾਜ ਜੀ ਉਪਦੇਸ਼ ਦੇ ਰਹੇ ਨੇ ਤਾਂ ਬਚਨ ਕਰਦਿਆਂ ਕਰਦਿਆਂ ਸ੍ਰੀ ਗੁਰੂ ਅਰਜਨ ਦੇਵ ਜੀ ਹਰਹਾਂ ਨੂੰ ਕਹਿਣ ਲੱਗੇ ਇਹ ਜਿਹੜੀ ਗੁਰੂ ਰਾਮਦਾਸ ਸਾਹਿਬ ਜੀ ਦੀ ਪੁਰੀ ਹੈ ਨਾ, ਉਹ ਬੜੀ ਸ਼ੋਭਨੀਕ ਹੈ, ਉਹ ਬੜੀ ਮਹਾਨਤਾ ਵਾਲੀ ਹੈ। ਤੁਸੀਂ ਵੀ ਮਾਓ ਪਿੰਡ ਦਾ ਮੋਹ ਜਿਹਾ ਤਿਆਗ ਕਰਕੇ ਅਤੇ ਪਰਿਵਾਰ ਦੇ ਸਹਿਤ ਉੱਥੇ ਆਣ ਕਰਕੇ ਨਿਵਾਸ ਕਰੋ, ਜਿਸ ਰਾਮਦਾਸਪੁਰੀ ਦੇ ਵਿੱਚ, ਸ੍ਰੀ ਅੰਮ੍ਰਿਤਸਰ ਦੇ ਵਿੱਚ, ਉਸ ਅਕਾਲ ਪੁਰਖ ਵਾਹਿਗੁਰੂ ਨੇ ਆਪ ਜਿਹੜਾ ਹੈ ਨਿਵਾਸ ਅਤੇ ਇਸ ਥਾਂ ਨੂੰ ਜਿਹੜਾ ਉਹ ਥਾਪਿਆ ਹੋਇਆ ਹੈ। ਤਾਂ ਉਹਨਾਂ ਨੇ ਬੇਨਤੀ ਕੀਤੀ, ਮਹਾਰਾਜ ਜਿਹੜਾ ਰਾਮਦਾਸਪੁਰ ਹੈ, ਇਹਨੂੰ ਪਹਿਲਾਂ ਗੁਰੂ ਕਾ ਚੱਕ ਵੀ ਕਹਿੰਦੇ ਸੀ। ਜਦੋਂ ਗੁਰੂ ਰਾਮਦਾਸ ਸਾਹਿਬ ਜੀ ਦਾ ਨਿਵਾਸ ਹੋਇਆ ਫਿਰ ਰਾਮਦਾਸਪੁਰਾ ਕਹਿਣ ਲੱਗ ਪਏ। ਫਿਰ ਜਦੋਂ ਅੰਮ੍ਰਿਤਸਰ ਸਾਹਿਬ ਦੀ ਸਰੋਵਰ ਦੀ ਸੇਵਾ ਹੋਈ ਫਿਰ ਉਹਦਾ ਨਾਮ ਅੰਮ੍ਰਿਤਸਰ ਪੈ ਗਿਆ। ਸੋ ਇਸ ਕਰਕੇ ਫਿਰ ਸਤਿਗੁਰਾਂ ਨੇ ਉਹਨਾਂ ਦੀ ਬੇਨਤੀ ਸਰਵਣ ਕਰਕੇ ਅਤੇ ਮਹਾਰਾਜ ਕਹਿਣ ਲੱਗੇ, ਡਿੱਠੇ ਸਭੇ ਥਾਮ ਨਹੀਂ ਤੁਧ ਜਿਹਾ, ਇਹ ਹਰ ਹਾਂ ਇਹ ਸਾਧ ਸੰਗਤ ਜੀ, ਅਸੀਂ ਸਾਰੇ ਧਰਮ ਅਸਥਾਨ ਡਿੱਠੇ ਕਹੀਏ ਸਾਰੇ ਵੇਖ ਲੈ, ਸਾਰਿਆਂ ਨੂੰ ਅਸੀਂ ਚੰਗੀ ਤਰ੍ਹਾਂ ਜਿਹੜਾ ਹੈ ਉਹ ਨਿਰਣੇ ਕਰਕੇ ਵੇਖ ਲਿਆ ਹੈ। ਸਭ ਥਾਵਾਂ 'ਤੇ, ਧਰਮ ਅਸਥਾਨਾਂ 'ਤੇ ਜਿੰਨੇ ਵੀ ਅਸਥਾਨ ਬਣੇ ਹੋਏ ਹਨ ਸਾਰੇ ਵੇਖ ਲੈ, ਨਹੀਂ ਤੁਧ ਜਿਹੇ ਆ ਕਿ ਜਿਹੜਾ ਅਕਾਲ ਪੁਰਖ ਵਾਹਿਗੁਰੂ ਦਾ ਘਰ ਹੈ ਨਾ ਸ੍ਰੀ ਅੰਮ੍ਰਿਤਸਰ ਸਾਹਿਬ, ਇਹਦੇ ਵਰਗਾ ਹੋਰ ਕੋਈ ਨਹੀਂ ਹੈ, ਇਹਦੇ ਵਰਗਾ ਜਿਹੜਾ ਹੋਰ ਕੋਈ ਧਾਮ ਨਹੀਂ ਹੈ।
ਬਦੋ ਪੁਰਖ ਵਿਧਾਤੈ ਤਾਂ ਤੂੰ ਸੋਹਿਆ।
ਜਿਹੜੀ ਰਾਮਦਾਸ ਦੀ ਪੁਰੀ ਹੈ, ਇਹਦਾ ਜਿਹੜਾ ਵਿਧਾਨ ਹੈ ਨਾ, ਇਹਦੀ ਜਿਹੜੀ ਸਾਜਣਾ ਹੈ, ਉਹ ਅਕਾਲ ਪੁਰਖ ਵਾਹਿਗੁਰੂ ਨੇ ਆਪ ਕੀਤੀ ਹੈ। ਬਦੋ ਪੁਰਖ ਵਿਧਾਤਾ ਹੈ, ਜੋ ਪੁਰਖ ਕਹੀਆ ਹੈ ਅਕਾਲ ਪੁਰਖ ਵਾਹਿਗੁਰੂ ਪਰਮੇਸ਼ੁਰ, ਜੋ ਫਲ ਵਰ ਦਾਤਾ ਹੈ ਨਾ, ਉਹਨੇ ਇਹਦੀ ਨੀਂਦ ਨੂੰ ਵੱਧਾ ਹੋਇਆ ਹੈ। ਕਹਿੰਦੇ ਕਿ ਇੱਕ ਸਮੇਂ ਜਦੋਂ ਗੁਰੂ ਨਾਨਕ ਸਾਹਿਬ ਜੀ ਭਾਈ ਬਾਲੇ ਅਤੇ ਭਾਈ ਮਰਦਾਨੇ ਦੇ ਸਾਹਿਤ, ਜਿੱਥੇ ਦੁੱਖ ਭੰਜਣੀ ਵਾਲੀ ਬੇਰੀ ਹੈ ਨਾ ਸ੍ਰੀ ਅੰਮ੍ਰਿਤਸਰ ਸਾਹਿਬ, ਇੱਥੇ ਸੰਘਣਾ ਜੰਗਲ ਜਾਂ ਝਾੜੀਆਂ ਜੀਆਂ ਹੁੰਦੀਆਂ ਸੀ, ਬੜੀ ਰਮਣੀਕ ਜਗ੍ਹਾ ਸੀ। ਅਤੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਇੱਥੇ ਪਹੁੰਚੇ ਅਤੇ ਮਹਾਰਾਜ ਜੀ ਨੇ ਚਰਨ ਪਾਏ। ਜਦੋਂ ਕੁਝ ਕੁ ਸਮਾਂ ਸਜਿਆ ਨੂੰ ਹੋਇਆ ਅਤੇ ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ, ਮਰਦਾਨਿਆਂ ਰਬਾਬ ਵਜਾ ਕੇ ਕੀਰਤਨ ਕਰ। ਭਾਈ ਮਰਦਾਨੇ ਨੇ ਜਦੋਂ ਰਬਾਬ ਮੋਢੇ ਤੋਂ ਲਾ ਕੇ ਸੁਰ ਕਰਕੇ ਵਜਾਈ ਅਤੇ ਭਾਈ ਮਰਦਾਨੇ ਨੇ ਕੀਰਤਨ ਸ਼ੁਰੂ ਕੀਤਾ। ਭਾਈ ਬਾਲੇ ਨੇ ਵੀ ਨੇਤਰ ਬੰਦ ਕੀਤੇ, ਭਾਈ ਮਰਦਾਨਾ ਵੀ ਨੇਤਰ ਬੰਦ ਕਰਕੇ ਕੀਰਤਨ ਕਰ ਰਿਹਾ ਹੈ। ਅਤੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਆਪਣੇ ਕਮਲ ਨੇਤਰ ਬੰਦ ਕੀਤੇ। ਕਹਿੰਦੇ ਇੰਨੀ ਸਮਾਧੀ ਲੱਗੀ ਗੁਰੂ ਨਾਨਕ ਸਾਹਿਬ ਜੀ ਦੀ, ਇੰਨਾ ਕੀਰਤਨ ਦੇ ਵਿੱਚ ਢਲੇ, ਇੰਨਾ ਢਲੇ ਕਿ ਜਿਹੜਾ ਆਪਣਾ ਸਰੀਰ ਸੀ ਸਤਿਗੁਰਾਂ ਨੇ ਇੱਕ ਅੰਮ੍ਰਿਤ ਹੀ ਬਣਾ ਦਿੱਤਾ, ਜਲ ਦੀ ਤਰ੍ਹਾਂ ਉੱਥੇ ਬਣ ਗਏ, ਇੰਨਾ ਜਿਹੜਾ ਸਰੀਰ ਨੂੰ ਢਾਲ ਲਿਆ। ਜਦੋਂ ਸ਼ਬਦ ਦੀ ਸਮਾਪਤੀ ਹੋਈ, ਭਾਈ ਬਾਲੇ ਅਤੇ ਭਾਈ ਮਰਦਾਨੇ ਨੇ ਨੇਤਰ ਖੋਲ੍ਹੇ ਅਤੇ ਗੁਰੂ ਸਾਹਿਬ ਜੀ ਦੇ ਦਰਸ਼ਨ ਹੀ ਨਾ ਹੋਏ, ਉੱਥੇ ਜਲ ਅੰਮ੍ਰਿਤ ਹੀ ਦਿਸ ਰਿਹਾ ਸੀ। ਫਿਰ ਭਾਈ ਬਾਲਾ ਜੀ ਨੇ ਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਕੀਤੀ, ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਕਿਰਪਾ ਕਰੋ, ਆਪ ਕਿੱਥੇ ਅਲੋਪ ਹੋ ਗਏ ਹੋ, ਆਪ ਦਰਸ਼ਨ ਦਿਓ। ਅਰਦਾਸ ਜਦੋਂ ਭਾਈ ਬਾਲਾ ਜੀ ਨੇ ਕੀਤੀ ਅਤੇ ਸਤਿਗੁਰੂ ਜੀ ਫਿਰ ਪੰਜਾਂ ਤੱਤਾਂ ਸਰੀਰ ਦੇ ਵਿੱਚ ਜਿਹੜੇ ਸੀ ਉਹ ਪ੍ਰਗਟ ਹੋਏ, ਅਤੇ ਉਹ ਜਿਹੜਾ ਅੰਮ੍ਰਿਤ ਜਲ ਸੀ ਨਾ, ਜਿਹੜਾ ਸਤਿਗੁਰੂ ਜੀ ਆਪ ਹੀ ਢਲ ਗਏ ਸੀ, ਅੰਮ੍ਰਿਤ ਰੂਪ ਹੋ ਗਏ, ਅਤੇ ਉਹ ਉਸ ਸਮੇਂ ਫਿਰ ਅਲੋਪ ਕਰ ਦਿੱਤਾ ਸਤਿਗੁਰਾਂ ਨੇ। ਅਤੇ ਭਾਈ ਬਾਲੇ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜੀ ਇਹ ਜਿਹੜਾ ਅੰਮ੍ਰਿਤ ਜਲ ਸੀ ਇਹ ਆਪ ਜੀ ਨੇ ਅਲੋਪ ਕਿਉਂ ਕਰ ਦਿੱਤਾ, ਇਹਨੂੰ ਵੀ ਪ੍ਰਗਟ ਰਹਿਣ ਦਿੰਦੇ। ਤਾਂ ਉਹ ਸਮੇਂ ਸ੍ਰੀ ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ, ਭਾਈ ਬਾਲਾ ਜੀ, ਇਹ ਜਿਹੜਾ ਹੁਣ ਅਸੀਂ ਅੰਮ੍ਰਿਤ ਅਲੋਪ ਕਰ ਦਿੱਤਾ, ਇਸ ਨੂੰ ਚੌਥੇ ਜਾਮੇ ਦੇ ਵਿੱਚ ਪ੍ਰਗਟ ਕਰਾਂਗੇ। ਜਦੋਂ ਗੁਰੂ ਰਾਮਦਾਸ ਸਾਹਿਬ ਜੀ ਦੇ ਸਰੀਰ ਦੇ ਵਿੱਚ ਆਵਾਂਗੇ ਨਾ, ਤਖ਼ਤ 'ਤੇ ਸਜਾਂਗੇ ਚੌਥੇ ਸਰੂਪ ਦੇ ਵਿੱਚ, ਉਦੋਂ ਅਸੀਂ ਫਿਰ ਇਹਨੂੰ ਜਿਹੜਾ ਉਹ ਪ੍ਰਗਟ ਕਰਾਂਗੇ, ਉਦੋਂ ਇੱਥੇ ਮਹਾਨ ਅੰਮ੍ਰਿਤ ਕੁੰਡ ਬਣੇਗਾ। ਅਤੇ ਗੁਰੂ ਅਰਜਨ ਦੇਵ ਜੀ ਕਹਿ ਰਹੇ ਨੇ, ਬਦਹ ਪੁਰਖ ਬਿਦਾਤੈ, ਇਹ ਹਰ ਹਾਂ, ਉਹ ਜਿਹੜਾ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਸਰੋਵਰ ਹੈ ਨਾ, ਇਹ ਉਹ ਅਕਾਲ ਪੁਰਖ ਵਾਹਿਗੁਰੂ ਜੋ ਗੁਰੂ ਨਾਨਕ ਸਾਹਿਬ ਜੀ ਹੈ, ਉਹਨਾਂ ਨੇ ਬੱਧਾ ਹੋਇਆ ਹੈ, ਉਹਨਾਂ ਨੇ ਇਹ ਚਰਨ ਪਾਏ ਹੋਏ ਨੇ। ਅਤੇ ਜਦੋਂ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਭਾਈ ਲਹਿਣੇ 'ਤੇ ਖੁਸ਼ ਹੋ ਕਰਕੇ ਆਪਣੇ ਅੰਗਾਂ ਦੇ ਨਾਲ ਲਾ ਕੇ ਗੁਰਤਾ ਗੱਦੀ ਬਖਸ਼ਿਸ਼ ਕਰਕੇ ਨਾਮ ਸ੍ਰੀ ਗੁਰੂ ਅੰਗਦ ਸਾਹਿਬ ਜੀ ਰੱਖਿਆ, ਅਤੇ ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ, ਭਾਈ ਲਹਿਣਾ ਜੀ, ਗੁਰੂ ਅੰਗਦ ਸਾਹਿਬ ਜੀ, ਤੁਸੀਂ ਕਰਤਾਰਪੁਰ ਦੇ ਵੀ ਵਿੱਚ ਰਹਿਣਾ, ਤੁਸੀਂ ਖਡੂਰ ਸਾਹਿਬ ਦੇ ਵਿੱਚ ਚਲੇ ਜਾਓ, ਇੱਥੇ ਸਾਡੇ ਪੁੱਤਰ ਤੁਹਾਡਾ ਪ੍ਰਤਾਪ ਵੇਖ ਕਰਕੇ ਜਿਹੜਾ ਨਾ ਉਹ ਈਰਖਾ ਕਰਨਗੇ। ਮਨ ਤਾਂ ਨਹੀਂ ਸੀ ਕਰਦਾ ਵਿਛੜਨ ਨੂੰ, ਪਰ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਬਚਨ ਮੰਨ ਕੇ, ਮਹਾਰਾਜ ਅਸੀਂ ਆਪ ਜੀ ਦੇ ਦਰਸ਼ਨ ਕਿਵੇਂ ਕਰਾਂਗੇ। ਮਹਾਰਾਜ ਕਹਿਣ ਲੱਗੇ, ਅਸੀਂ ਆਪੇ ਜਦੋਂ ਯਾਦ ਕਰਿਆ ਕਰੋਗੇ ਨਾ, ਅਸੀਂ ਆਪੇ ਖਡੂਰ ਸਾਹਿਬ ਤੁਹਾਡੇ ਕੋਲ ਆਇਆ ਕਰਾਂਗੇ ਦਰਸ਼ਨ ਦੇਣ ਵਾਸਤੇ, ਤੁਸਾਂ ਨਹੀਂ ਆਉਣਾ। ਗੁਰੂ ਅੰਗਦ ਸਾਹਿਬ ਜੀ ਖਡੂਰ ਸਾਹਿਬ ਆ ਗਏ। ਜਦੋਂ ਗੁਰੂ ਅੰਗਦ ਸਾਹਿਬ ਜੀ ਨੂੰ ਦਰਸ਼ਨਾਂ ਦੀ ਮਹਾਨ ਚਾਹਨਾ ਲੱਗਣੀ ਅਤੇ ਯਾਦ ਕਰਨਾ ਕਿ ਸੱਚੇ ਪਾਤਸ਼ਾਹ ਜੀ ਆਪ ਆਣ ਕਰਕੇ ਕਿਰਪਾ ਕਰਕੇ ਦਰਸ਼ਨ ਦਿਓ, ਫਿਰ ਕਰਤਾਰਪੁਰ ਤੋਂ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਜਦੋਂ ਤੁਰਨਾ, ਫਿਰ ਜਿਹੜੀ ਅੰਮ੍ਰਿਤਸਰ ਸਾਹਿਬ ਵਾਲਾ ਸਥਾਨ ਹੈ ਹਰਿਮੰਦਰ ਸਾਹਿਬ, ਇੱਥੇ ਆਣ ਕਰਕੇ ਸਤਿਗੁਰਾਂ ਨੇ ਦਮ ਲੈਣਾ ਅਤੇ ਕੁਝ ਸਮਾਂ ਬੈਠਣਾ, ਕੁਝ ਸਮਾਂ ਇੱਥੇ ਨਾਮ ਜਪਣਾ, ਅਤੇ ਫਿਰ ਜਦੋਂ ਅੱਗੇ ਇੱਥੋਂ ਉੱਠ ਕੇ ਖਡੂਰ ਸਾਹਿਬ ਨੂੰ ਜਾਣਾ, ਉੱਥੇ ਗੁਰੂ ਅੰਗਦ ਸਾਹਿਬ ਜੀ ਦੇ ਨਾਲ ਮੇਲ ਕਰਕੇ ਬਚਨ ਬਿਲਾਸ ਕਰਕੇ ਜਦੋਂ ਕਰਤਾਰਪੁਰ ਸਾਹਿਬ ਨੂੰ ਵਾਪਸ ਆਉਣਾ, ਅਤੇ ਗੁਰੂ ਅੰਗਦ ਸਾਹਿਬ ਜੀ ਨੇ ਨਾਲ ਹੀ ਚੱਲ ਪੈਣਾ ਤੋਰਨ ਵਾਸਤੇ। ਇੰਨੇ ਪ੍ਰੇਮ ਦੇ ਵਿੱਚ ਬਚਨ ਬਿਲਾਸ ਕਰਦਿਆਂ ਪਤਾ ਨਾ ਲੱਗਣਾ ਅਤੇ ਇੱਥੇ ਅੰਮ੍ਰਿਤਸਰ ਸਾਹਿਬ ਵਾਲੇ ਸਥਾਨ 'ਤੇ ਪਹੁੰਚ ਜਾਣਾ, ਦੁੱਖ ਭੰਜਣੀ ਵਾਲੀ ਬੇਰੀ 'ਤੇ ਜਿੱਥੇ ਸ੍ਰੀ ਹਰਿਮੰਦਰ ਸਾਹਿਬ ਸਜਿਆ। ਫਿਰ ਇੱਥੇ ਗੁਰੂ ਅੰਗਦ ਸਾਹਿਬ ਜੀ ਨੇ ਵੀ ਸੱਜ ਜਾਣਾ। ਗੁਰੂ ਨਾਨਕ ਸਾਹਿਬ ਜੀ ਨੇ ਕੁਝ ਸਮਾਂ ਰੱਬ ਦੇ ਰੰਗ ਦੇ ਵਿੱਚ ਨਾਮ ਜਪਣਾ, ਸਿਮਰਨ ਕਰਨਾ, ਅਤੇ ਫਿਰ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ, ਇਹ ਗੁਰੂ ਅੰਗਦ ਸਾਹਿਬ ਜੀ, ਇਹ ਜਿਹੜੇ ਇੱਥੇ ਹੁਣ ਆਪਾਂ ਅਸਥਾਨ 'ਤੇ ਸਜੇ ਹਾਂ ਨਾ, ਇਹ ਬਹੁਤ ਵੱਡਾ ਤੀਰਥ ਬਣੇਗਾ, ਅਸਥਾਨ ਇੱਥੇ ਬਣਾਇਆ ਜਾਵੇਗਾ, ਪ੍ਰਗਟ ਹੋਵੇਗਾ। ਅਤੇ ਗੁਰੂ ਅੰਗਦ ਸਾਹਿਬ ਜੀ ਕਹਿਣ ਲੱਗੇ, ਮਹਾਰਾਜ, ਇਹ ਤੁਹਾਡਾ ਬਚਨ ਹੋ ਗਿਆ ਹੈ, ਇਹ ਤਾਂ ਹੁਣ ਪ੍ਰਗਟ ਹੋ ਕੇ ਹੀ ਰਹੇਗਾ ਸਮਾਂ ਪੈਣ 'ਤੇ। ਫਿਰ ਉੱਥੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉੱਧਰ ਨੂੰ ਕਰਤਾਰਪੁਰ ਸਾਹਿਬ ਨੂੰ ਚੱਲ ਜਾਣਾ, ਅਤੇ ਗੁਰੂ ਅੰਗਦ ਸਾਹਿਬ ਜੀ ਨੇ ਖਡੂਰ ਸਾਹਿਬ ਨੂੰ ਚੱਲ ਜਾਣਾ। ਜਦੋਂ ਵੀ ਗੁਰੂ ਨਾਨਕ ਸਾਹਿਬ ਜੀ ਨੇ ਖਡੂਰ ਸਾਹਿਬ ਨੂੰ ਆਉਣਾ, ਅਤੇ ਇੱਥੇ ਹੀ ਦਮ ਲੈਣਾ, ਸਾਹ ਲੈਣਾ, ਕੁਝ ਸਮਾਂ ਭਗਤੀ ਸਿਮਰਨ ਦੇ ਵਿੱਚ ਜੁੜਨਾ, ਜਦੋਂ ਗੁਰੂ ਅੰਗਦ ਸਾਹਿਬ ਜੀ ਨੇ ਵਾਪਸ ਨਾਲ ਛੱਡਣ ਤੋਰਨ ਆਉਣਾ, ਅਤੇ ਇੱਥੇ ਤੱਕ ਪਹੁੰਚ ਕਰਕੇ ਇੱਥੇ ਚਰਨ ਪਾਉਣੇ, ਇੱਥੇ ਵਾਸਤੇ। ਤਾਂ ਹੀ ਤਾਂ ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ, ਬਦਹ ਪੁਰਖ ਬਿਦਾਤੈ, ਇਹ ਹਰ ਹਾਂ, ਇਹ ਸਾਧ ਸੰਗਤ ਜੀ, ਇਹ ਜਿਹੜਾ ਅਸਥਾਨ ਹੈ ਉਹ ਅਕਾਲ ਪੁਰਖ ਵਾਹਿਗੁਰੂ ਨੇ ਆਪ ਇਹਨੂੰ ਬੱਧਾ ਹੋਇਆ, ਆਪ ਸਾਜਿਆ ਹੋਇਆ ਹੈ, ਉਸ ਬਿਧਾਤੇ ਨੇ ਆਪ ਅਕਾਲ ਪੁਰਖ ਵਾਹਿਗੁਰੂ ਨੇ ਕਿਰਪਾ ਕੀਤੀ ਹੈ। ਸੋ ਸਮੇਂ ਫਿਰ ਕਹਿੰਦੇ ਕਿ ਜੇ ਗੁਰੂ ਅੰਗਦ ਸਾਹਿਬ ਜੀ ਵੀ ਇੱਥੇ ਚਰਨ ਪਾਉਂਦੇ ਰਹੇ, ਮਹਾਰਾਜ ਜੀ ਦਾ ਵੀ ਫੁਰਨਾ ਹੋਇਆ ਕਿ ਅਸਥਾਨ ਪ੍ਰਗਟ ਕਰਨਾ ਹੈ। ਫਿਰ ਜੋ ਤੀਸਰੀ ਪਾਤਸ਼ਾਹੀ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਗੁਰਤਾ ਗੱਦੀ 'ਤੇ ਸਭਾਏਮਾਨ ਹੋਏ, ਉਦੋਂ ਸਮੇਂ ਫਿਰ ਜਦੋਂ ਗੁਰੂ ਰਾਮਦਾਸ ਸਾਹਿਬ ਜੀ ਨੂੰ ਗੁਰਤਾ ਗੱਦੀ ਬਖਸ਼ਿਸ਼ ਕੀਤੀ, ਤਾਂ ਫਿਰ ਹੁਕਮ ਕੀਤਾ ਕਿ ਤੁਸੀਂ ਗੁਰੂ ਕੇ ਚੱਕ ਚਲੇ ਜਾਓ, ਰਾਮਦਾਸ 'ਤੇ ਜਾ ਕੇ ਨਿਵਾਸ ਕਰੋ, ਅਤੇ ਅੰਮ੍ਰਿਤਸਰ ਸਾਹਿਬ ਦੇ ਸਰੋਵਰ ਦੀ ਸੇਵਾ ਜਿਹੜੀ ਆਰੰਭ ਕਰਵਾਓ। ਤੇ ਇਹ ਗੁਰੂ ਅਮਰਦਾਸ ਸਾਹਿਬ ਜੀ ਦਾ ਵੀ ਜਿਹੜਾ ਜਿਨ੍ਹਾਂ ਦੇ ਹੁਕਮ ਦੇ ਨਾਲ ਬਣੇ ਅਸਥਾਨ ਉਹਨਾਂ ਦਾ ਹੀ ਹੁੰਦਾ ਹੈ। ਪਹਿਲਾਂ ਗੁਰੂ ਨਾਨਕ ਸਾਹਿਬ ਜੀ ਨੇ ਹੁਕਮ ਕੀਤਾ, ਫਿਰ ਗੁਰੂ ਅੰਗਦ ਸਾਹਿਬ ਜੀ ਨੇ, ਫਿਰ ਗੁਰੂ ਅਮਰਦਾਸ ਸਾਹਿਬ ਜੀ ਨੇ, ਫਿਰ ਚੌਥੀ ਪਾਤਸ਼ਾਹੀ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਇੱਥੇ ਆਏ। ਫਿਰ ਇਹਨਾਂ ਨੇ ਆਪਣੇ ਜੀਵਨ ਕਾਲ ਦੇ ਵਿੱਚ ਜੋ ਥੋੜ੍ਹਾ ਜਿਹਾ ਕਿ ਸਰੋਵਰ ਦੀ ਜਿਹੜੀ ਪਟਾਈ ਕੀਤੀ, ਮਿੱਟੀ ਪਟਾਈ ਅਤੇ ਤਿਆਰ ਕਰਵਾਇਆ, ਪੂਰਾ ਨਹੀਂ ਸੀ ਹੋ ਸਕਿਆ। ਅਤੇ ਉਸ ਤੋਂ ਬਾਅਦ ਫਿਰ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਸਾਰੀ ਜਿਹੜੀ ਹੈ ਉਹ ਸੇਵਾ ਕਰਾਉਣੀ ਕੀਤੀ। ਅਤੇ ਮਹਾਰਾਜ ਕਹਿਣ ਲੱਗੇ, ਇਹ ਹਰ ਹਾਂ, ਇਹ ਜਿਹੜਾ ਸ੍ਰੀ ਅੰਮ੍ਰਿਤਸਰ ਸਾਹਿਬ ਪੂਰਾ ਰਾਮਦਾਸ ਪੁਰੀ ਹੈ ਨਾ, ਇਹ ਬਦਹ ਪੁਰਖ ਵਿਧਾਤ ਹੈ, ਇਹ ਅਕਾਲ ਪੁਰਖ ਵਾਹਿਗੁਰੂ ਦੇ ਉੱਤੇ ਚਰਨ ਪਏ ਨੇ, ਵੱਡਿਆਂ ਸਤਿਗੁਰਾਂ ਨੇ ਇਹ ਪਹਿਲਾਂ ਤੋਂ ਹੀ ਇਹਨੂੰ ਬਚਨ ਕੀਤਾ ਹੋਇਆ ਸੀ, ਉਹਨਾਂ ਨੇ ਬੱਧਾ ਹੋਇਆ ਜਿਹੜਾ ਇਹ ਅਸਥਾਨ ਹੈ, ਇਸ ਕਰਕੇ ਉਹਨਾਂ ਨੇ ਸਾਜਿਆ ਹੋਇਆ ਹੈ। ਜਦੋਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਇੱਥੇ ਆਏ ਅਤੇ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਸਰੋਵਰ ਦੀ ਸੰਪੂਰਨਤਾਈ ਜਿਹੜੀ ਸੇਵਾ ਕਰਾਈ, ਫਿਰ ਗੁਰਦੇਵ ਸੱਚੇ ਪਾਤਸ਼ਾਹ ਜੀ ਦੇ ਮਨ ਦੇ ਵਿੱਚ ਫੁਰਨਾ ਆਇਆ ਕਿ ਸੋਹਣਾ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ ਅੰਮ੍ਰਿਤ ਸਰੋਵਰ ਦੇ ਵਿੱਚ ਜਿਹੜਾ ਉਹ ਤਿਆਰ ਕੀਤਾ ਜਾਵੇ। ਜਦੋਂ ਤਿਆਰੀ ਹੋ ਗਈ, ਨੀਹਾਂ ਪੁੱਟ ਰਹੇ ਸੀ, ਕੁਝ ਕੁ ਨੀਹਾਂ ਪੁੱਟੀਆਂ ਗਈਆਂ ਅਤੇ ਜਿਹੜੀ ਹਰਕੀ ਪੌੜੀ ਵਾਲੀ ਨੀਂਹ ਸੀ ਨਾ, ਇਹਦੇ ਥੱਲੇ ਕਾੜਾ ਆ ਗਿਆ, ਇਹ ਪੁੱਟੀ ਨਾ ਜਾਵੇ। ਜਦੋਂ ਸੰਗਤਾਂ ਨੇ ਕੋਈ ਕਈ ਮਾਰਨੀ ਅਤੇ ਉਹ ਸਿਰ ਨੂੰ ਆਉਣੀ ਬੁੜਕ ਕੇ, ਅਤੇ ਸੰਗਤਾਂ ਨੇ ਕਹਿਣਾ, ਮਹਾਰਾਜ ਆਪ ਕਿਰਪਾ ਕਰੋ, ਇਹ ਕੜ ਜਿਹਾ ਥੱਲੇ ਆ ਗਿਆ, ਟੁੱਟਦਾ ਨਹੀਂ ਹੈ, ਬੜੇ ਦਿਨ ਸਮਾਂ ਹੋ ਗਿਆ ਲੱਗਿਆ ਨੂੰ। ਅਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਕੋਈ ਗੱਲ ਨਹੀਂ, ਸਮੇਂ ਦੇ ਅਨੁਸਾਰ ਸਭ ਕੁਝ ਆਪੇ ਹੋ ਜਾਣਾ ਹੈ। ਜਿਹੜੀ ਲਾਚੀ ਬੇਰ ਹੈ ਨਾ, ਦਰਸ਼ਨੀ ਡਿਓੜੀ ਦੇ ਲਾਗੇ ਇੱਕ ਲਾਚੀ ਬੇਰ ਅਸਥਾਨ ਹੈ, ਇੱਥੇ ਗੁਰੂ ਅਰਜਨ ਦੇਵ ਮਹਾਰਾਜ ਜੀ ਸਜੇ ਹੋਏ ਸੀ। ਸਿੱਖ ਸੰਗਤਾਂ ਨੂੰ ਨਾਮ ਬਾਣੀ ਦਾ ਮਹਾਰਾਜ ਉਪਦੇਸ਼ ਦੇ ਰਹੇ ਸੀ ਅਤੇ ਉੱਧਰੋਂ ਜਿਹੜਾ ਨਿਰਗੁਣ ਸਰੂਪ ਅਕਾਲ ਪੁਰਖ ਵਾਹਿਗੁਰੂ ਹੈ ਨਾ, ਉਹ ਆਮ ਇੱਕ ਮਨੁੱਖ ਦਾ ਰੂਪ ਧਾਰਨ ਕਰਕੇ, ਮੋਢੇ 'ਤੇ ਕਈ ਰੱਖ ਕਰਕੇ, ਟੋਕਰੀ ਲੈ ਕੇ, ਅਤੇ ਸ੍ਰੀ ਹਰਿਮੰਦਰ ਸਾਹਿਬ ਦਾ ਜਿਹੜਾ ਕੜ ਨਹੀਂ ਸੀ ਨਾ ਟੁੱਟਦਾ ਥੱਲੇ, ਮਿੱਟੀ ਨਹੀਂ ਸੀ ਪੁੱਟੀ ਜਾਂਦੀ, ਕਰੜੀ ਸੀ, ਉਹ ਕਹਿੰਦੇ ਫਿਰ ਹਰੀ ਨੇ ਆਪ ਇੱਕ ਮਨੁੱਖ ਦਾ ਰੂਪ ਧਾਰਨ ਕਰਕੇ ਆਏ। ਜਦੋਂ ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਇੱਥੇ ਆਏ, ਬਾਕੀ ਜਿੰਨੀਆਂ ਸ਼ਕਤੀਆਂ ਸੀ, ਬ੍ਰਹਮੇ ਵਿਸ਼ਨੂੰ ਸ਼ਿਵਜੀ ਵਰਗੇ ਜਿੰਨੇ ਦੇਵਤੇ ਸੀ ਸਾਰੇ ਹੀ ਆ ਗਏ, ਆਮ ਮਨੁੱਖਾਂ ਵਾਲਾ ਸੰਗਤ ਵਾਲਾ ਰੂਪ ਧਾਰਨ ਕਰਕੇ ਦੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ। ਕਹਿੰਦੇ ਕਿ ਕਿੱਥੇ ਕਈ ਚਿਰ ਲੱਗਣਾ ਸੀ, ਥੋੜ੍ਹੇ ਕੁ ਸਮੇਂ ਦੇ ਵਿੱਚ, ਭਾਵ ਕਿ ਕੁਝ ਕੁ ਪਲਾਂ ਦੇ ਵਿੱਚ ਜਿਹੜੀ ਉਹ ਨੀਂਹ ਪੁੱਟ ਕਰਕੇ ਅਤੇ ਸਾਫ਼ ਕਰ ਦਿੱਤੀ। ਅਤੇ ਸਿੱਖਾਂ ਨੇ ਦੱਸਿਆ, ਮਹਾਰਾਜ ਆਹ ਪਤਾ ਨਹੀਂ ਬੇਖਬਰੀ ਬੇਪਛਾਣੀ ਸੰਗਤ ਹੈ, ਪਤਾ ਨਹੀਂ ਕਿੱਥੋਂ ਆਈ ਹੈ, ਇਹਨਾਂ ਨੇ ਝੱਟ ਹੀ ਕਾਰਜ ਕਰ ਦਿੱਤਾ ਹੈ। ਮਹਾਰਾਜ ਕਹਿਣ ਲੱਗੇ, ਜਾਓ ਪੁੱਛੋ ਜਾ ਕੇ ਕਿ ਕਿਹੜੀ ਇਲਾਕੇ ਦੀ ਸੰਗਤ ਆਈ ਹੈ। ਜਦੋਂ ਜਾ ਕੇ ਕੋਈ ਪੁੱਛਿਆ, ਦੇਖੋ ਤਾਂ ਦੇਵਤੇ ਰੂਪ ਸੀ, ਸ਼ਕਤੀਆਂ ਸੀ, ਕੋਈ ਪਤਾ ਨਾ ਲੱਗਾ, ਨਾ ਕਿਸੇ ਨੇ ਦੱਸਿਆ। ਉਹਨਾਂ ਨੇ ਆਣ ਕਰਕੇ ਆਖਿਆ, ਮਹਾਰਾਜ ਬੇਨਤੀ ਕੀਤੀ ਕਿ ਮਹਾਰਾਜ ਬੜਾ ਪੁੱਛਿਆ ਦੱਸਿਆ, ਕੋਈ ਪਤਾ ਨਹੀਂ ਲੱਗ ਰਿਹਾ ਕਿ ਕਿੱਥੋਂ ਸੰਗਤ ਆਈ ਹੈ, ਕੌਣ ਹੈ ਜਿਹਨਾਂ ਨੇ ਇੱਡੀ ਛੇਤੀ ਇਹ ਕਾਰਜ ਕਰ ਦਿੱਤਾ ਹੈ। ਫਿਰ ਅੰਤਰਜਾਮੀ ਮੋਰ ਪ੍ਰਭ ਸਭ ਵਿਦ ਜਾਣਨਹਾਰ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਜਦੋਂ ਅੰਤਰ ਧਿਆਨ ਉਹ ਕਰਕੇ ਵੇਖਿਆ ਕਿ ਕਿੱਥੋਂ ਸੰਗਤ ਆਈ ਹੈ, ਜਦੋਂ ਇਹ ਵੇਖਿਆ ਕਿ ਇਹ ਤਾਂ ਅਕਾਲ ਪੁਰਖ ਵਾਹਿਗੁਰੂ ਆਪ ਆਇਆ ਹੋਇਆ ਆਪ ਸਾਰੇ ਕਾਰਜ ਕਰਨ ਵਾਸਤੇ, ਫਿਰ ਉਸੇ ਵਕਤ ਗੁਰਦੇਵ ਸੱਚੇ ਪਾਤਸ਼ਾਹ ਜੀ ਆਪਣੇ ਆਸਣ ਤੋਂ ਉੱਠੇ ਅਤੇ ਇੱਧਰ ਜਿੱਧਰ ਇਹ ਦੇਵਤੇ ਰੂਪ ਪਰਮੇਸ਼ਰ ਲੱਗੇ ਹੋਏ ਸੀ ਨਾ ਸੇਵਾ ਦੇ ਵਿੱਚ, ਇੱਧਰ ਨੂੰ ਸਤਿਗੁਰੂ ਮਹਾਰਾਜ ਜੀ ਆ ਗਏ। ਜਦੋਂ ਦੂਰੋਂ ਵੇਖਿਆ ਕਿ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ, ਉਦੋਂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਮੁਖਾਰ ਬਿੰਦ ਵਿੱਚ ਅੰਮ੍ਰਿਤ ਦਾ ਝਰਨਾ ਪ੍ਰਕਾਸ਼ ਹੋਇਆ, ਸੰਤਾਂ ਕੈ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ ਤਾਲ ਸੁਹਾਵਾ। ਇਸ ਵਾਸਤੇ ਇਸ ਤਰ੍ਹਾਂ ਸਾਰਾ ਸ਼ਬਦ ਸਤਿਗੁਰਾਂ ਨੇ ਉਚਾਰਿਆ ਕਿ ਅੱਜ ਤਾਂ ਅਕਾਲ ਪੁਰਖ ਵਾਹਿਗੁਰੂ ਆਪ ਹੀ ਇਸ ਅਸਥਾਨ ਨੂੰ ਬੰਨਣ ਵਾਸਤੇ ਆ ਗਏ ਨੇ। ਜਦੋਂ ਜਾ ਕਰਕੇ ਅਕਾਲ ਪੁਰਖ ਵਾਹਿਗੁਰੂ ਨੂੰ ਨਮਸਕਾਰ ਕੀਤੀ, ਜਿਹੜਾ ਆਮ ਮਨੁੱਖ ਦੇ ਵਿੱਚ ਸੀ, ਸਾਰੀਆਂ ਸਿੱਖ ਸੰਗਤਾਂ ਦੇ ਵਿੱਚ ਹੈਰਾਨਗੀ ਹੋ ਗਈ ਕਿ ਕਿਹੜਾ ਪੁਰਖ ਹੈ ਜਿਹਨੂੰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਨਮਸਕਾਰ ਕੀਤੀ ਹੈ, ਮੱਥਾ ਟੇਕਿਆ ਹੈ। ਫਿਰ ਕਹਿੰਦੇ ਗੁਰੂ ਅਰਜਨ ਦੇਵ ਜੀ ਦੀ ਅਕਾਲ ਪੁਰਖ ਵਾਹਿਗੁਰੂ ਨੇ ਉਂਗਲੀ ਫੜ ਲਈ, ਹੱਥ ਫੜ ਲਿਆ ਜਿਸ ਤਰ੍ਹਾਂ ਕਿਸੇ ਬੱਚੇ ਦਾ ਫੜੀਦਾ। ਫਿਰ ਸਾਰਾ ਸਮਝਾਇਆ ਕਿ ਇਸ ਤਰ੍ਹਾਂ ਇੱਥੇ ਦਰਬਾਰ ਸਾਹਿਬ ਬਣਾਉਣਾ, ਇੱਥੇ ਹਰ ਕੀ ਪੌੜੀ ਬਣਾਉਣੀ ਹੈ, ਚਾਰ ਦਰਵਾਜ਼ੇ ਰੱਖਣੇ ਆ, ਏਡੀ ਦੂਰ 'ਤੇ ਦਰਸ਼ਨੀ ਡਿਉੜੀ ਰੱਖਣੀ ਹੈ, ਸਰੋਵਰ ਦੇ ਉੱਤੇ ਪੁੱਲ ਬਣਾਉਣਾ ਹੈ, ਇਹ ਜਿਹੜਾ ਸਾਰਾ ਨਕਸ਼ਾ ਸੀ ਨਾ। ਫਿਰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੂੰ ਅਕਾਲ ਪੁਰਖ ਵਾਹਿਗੁਰੂ ਨੇ ਆਪ ਦਰਸਾ ਕੇ ਅਤੇ ਸਾਰਾ ਇਹ ਢੰਗ ਦੱਸਿਆ। ਫਿਰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਸਾਰੇ ਹਰਿਮੰਦਰ ਸਾਹਿਬ ਜੀ ਦੀ ਨਿਰਮਾਣ ਜਿਹੜਾ ਸੀ ਉਸੇ ਢੰਗ ਦੇ ਨਾਲ ਕਰਾਇਆ। ਇੱਥੇ ਸਾਹਿਬ ਕਹਿ ਰਹੇ ਨੇ, ਹਰ ਹਾਂ ਇਹ ਸਾਧ ਸੰਗਤ ਜੀ, ਇਹ ਜਿਹੜਾ ਸ੍ਰੀ ਹਰਿਮੰਦਰ ਸਾਹਿਬ ਜਿਹੜਾ ਸ੍ਰੀ ਅੰਮ੍ਰਿਤਸਰ ਪੁਰਾਣਾ ਬਦੋਹ ਪੁਰਖ ਵਿਧਾਤਾ, ਉਸ ਅਕਾਲ ਪੁਰਖ ਵਾਹਿਗੁਰੂ ਨੇ ਆਣ ਆਪ ਖੁਦ ਆਣ ਕੇ ਮੰਨਿਆ, ਉਹਨੂੰ ਆਣ ਕਰਕੇ ਇਸ ਨੂੰ ਸਾਜਿਆ ਅਕਾਲ ਪੁਰਖ ਵਾਹਿਗੁਰੂ ਨੇ, ਅਤੇ ਆਪ ਅਕਾਲ ਪੁਰਖ ਵਾਹਿਗੁਰੂ ਨੇ ਸਾਜਿਆ ਹੋਵੇ ਅਤੇ ਜ਼ਾਲਮ ਸਰਕਾਰਾਂ ਨੂੰ ਢਾਉਣ 'ਤੇ ਲੱਗ ਜਾਣ 'ਤੇ ਬੜੀ ਹਾਨੀ ਵਾਲੀ ਲਾਂਤ ਵਾਲੀ ਗੱਲ ਹੈ। ਸੋ ਇਸ ਵਾਸਤੇ ਇੱਥੇ ਮਹਾਰਾਜ ਕਹਿੰਦੇ, ਬਦੋਹ ਪੁਰਖ ਵਿਧਾਤਾ ਤਾਤੂ ਸੋਹਿਆ, ਇਹ ਹਰ ਹਾਂ ਇਹ ਸਾਧ ਸੰਗਤ ਜੀ, ਕਿਉਂ ਕਰਕੇ ਹੋਰ ਜਿੰਨੀਆਂ ਗੁਰਬਾਣੀਆਂ ਨਾ ਉਹਨਾਂ ਦੇ ਨਾਲ ਬੇਅੰਤ ਪ੍ਰਮਾਣ ਹੋਰ ਗੁਰਬਾਣੀ ਦੇ ਨਾਲ ਦਿੱਤੇ ਜਾ ਸਕਦੇ ਨੇ, ਪਰ ਇਹ ਹੁਣ ਵਿਸ਼ੇਸ਼ਤਾ ਹੀ ਜਿਸ ਤਰ੍ਹਾਂ ਹਰਿਮੰਦਰ ਸਾਹਿਬ ਦੇ ਨਾਲ ਕਿਸੇ ਦੀ ਉਪਮਾ ਤੁਲਨਾ ਨਹੀਂ ਹੋ ਸਕਦੀ, ਇਹਨਾਂ ਸ਼ਬਦਾਂ ਦੇ ਨਾਲ ਕੋਈ ਪ੍ਰਮਾਣ ਨਹੀਂ, ਇਹ ਤਾਂ ਆਪ ਖੁਦ ਅਕਾਲ ਪੁਰਖ ਵਾਹਿਗੁਰੂ ਨੇ ਜਿਹੜਾ ਹੈ ਇਹ ਵਿਧਾਤੇ ਨੇ, ਫਲਬਰ ਦਾਤੇ ਨੇ, ਇਹ ਅੰਮ੍ਰਿਤਸਰ ਦੀ ਜਿਹੜੀ ਸਾਜਨਾ ਕੀਤੀ ਹੈ। ਤਾਂ ਤੂੰ ਸੋਇਆ, ਇਹ ਹਰ ਹਾਂ ਇਹ ਸਾਧ ਸੰਗਤ ਜੀ ਭਾਈ, ਤਾਂ ਤੂੰ ਨਿਸ਼ਚੈ ਕਰਕੇ ਤਾਂ ਤੂੰ ਸੋਇਆ, ਇਹ ਤਾਂ ਸੋਭਨੀਕ ਹੈ ਜਿਹੜਾ ਅਸਥਾਨ ਹੈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ, ਇਹ ਬਦੋਹ ਪੁਰਖ ਵਿਧਾਤਾ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ੁਰ ਨੇ ਆਪ ਇਹਨੂੰ ਬੰਨਿਆ ਹੋਇਆ, ਆਪ ਇਸ ਨੂੰ ਸਾਜਿਆ ਹੋਇਆ ਹੈ, ਇਹ ਤਾਂ ਕਰਕੇ ਸ਼ੋਭਨੀਕ ਹੋ ਰਿਹਾ ਹੈ।
ਵਸਦੀ ਸਗਨ ਅਪਾਰ ਅਨੂਪ ਰਾਮਦਾਸ ਪੁਰ,
ਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ, ਬੜੀ ਸੰਗਣੀ ਇੱਥੇ ਵਸੋਂ ਜਿਹੜੀ ਵਸ ਰਹੀ ਹੈ, ਕਿਉਂ ਕਰਕੇ ਸਤਿਗੁਰਾਂ ਦਾ ਬਚਨ ਹੈ ਨਾ ਕਿ ਵਸਦੀ ਸਗਨ ਅਪਾਰ, ਅਪਾਰ ਤੋਂ ਪਾਰਾਵਾਰ ਤੋਂ ਰਹਿ ਜਿਹੜੀ ਸੰਗਣੀ ਵਾਦੀ ਹੈ ਉਹ ਇੱਥੇ ਵਸ ਰਹੀ ਹੈ। ਅਨੂਪ ਰਾਮਦਾਸ ਪੁਰ, ਅਨੂਪ ਕਹੀਏ ਉਪਮਾ ਤੋਂ ਰਹਿਤ, ਕਿ ਜਿਹੜੀ ਰਾਮਦਾਸ ਦੀ ਪੁਰੀ ਹੈ ਸ੍ਰੀ ਅੰਮ੍ਰਿਤਸਰ ਸਾਹਿਬ, ਇਹ ਉਪਮਾ ਤੋਂ ਰਹਿਤ, ਇਹਦੇ ਨਾਲ ਕਿਸੇ ਦੀ ਕੋਈ ਉਪਮਾ ਨਹੀਂ ਦਿੱਤੀ ਜਾ ਸਕਦੀ ਕਿ ਫਲਾਣੇ ਦੇਵਤੇ ਦੀ ਪੁਰੀ ਵਰਗੀ ਹੈ, ਚਾਹੇ ਵਿਸ਼ਨੂਪੁਰੀ ਵਰਗੀ ਹੈ, ਚਾਹੇ ਹੋਰ ਕਿਸੇ ਪੁਰੀ ਵਰਗੀ ਹੈ, ਨਹੀਂ ਦੇ ਸਕਦਾ ਕੋਈ, ਇਹਦੇ ਨਾਲ ਉਪਮਾ ਨਹੀਂ ਕੋਈ ਦੇ ਸਕਦਾ, ਇਹ ਉਪਮਾ ਤੋਂ ਰਹਿਤ ਹੈ, ਇਹ ਆਪਣੇ ਆਪ ਦੇ ਆਪ ਦੇ ਵਿੱਚ ਹੀ ਸੋਭ ਰਹੀ ਹੈ, ਇਹਦੇ ਵਰਗੀ ਹੋਰ ਕੋਈ ਪੂਰੀ ਨਹੀਂ ਹੈ। ਸੋ ਇਸ ਕਰਕੇ ਮਹਾਰਾਜ ਕਹਿਣ ਲੱਗੇ, ਵਸਦੀ ਸਗਨ ਅਪਾਰ ਅਨੂਪ ਰਾਮਦਾਸ ਪੁਰ, ਬੜੀ ਸੰਘਣੀ ਆਬਾਦੀ ਇੱਥੇ ਵਸ ਰਹੀ ਹੈ, ਕਿਉਂ ਕਰਕੇ ਜੋ ਅਕਾਲ ਪੁਰਖ ਵਾਹਿਗੁਰੂ ਪਰਮੇਸ਼ੁਰ ਹੈ ਹੁਣ ਕਹਿੰਦੇ, ਡਿੱਠੇ ਸਭੇ ਥਾਪ ਨਹੀਂ ਤੁਧ ਜਿਹਾ, ਸਾਰੇ ਧਰਮ ਗ੍ਰੰਥ ਜਿਹੜੇ ਹੈ ਨਾ ਉਹ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਅਸੀਂ ਵੇਖ ਲਏ ਨੇ, ਉਹਨਾਂ ਦੀ ਪ੍ਰਚਾਰ ਕਰਨ ਲਈ ਹੈ, ਪੜਤਾਲ ਕਰਨ ਲਈ ਹੈ, ਪੜ੍ਹ ਲੈਣੇ, ਵਿਚਾਰ ਲੈਣੇ, ਸੁਣ ਲੈਣੇ, ਡਿੱਠੇ ਸਭੇ ਥਾਪ ਨਹੀਂ ਤੁਧ ਜਿਹਾ, ਭਾਵ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਰਗਾ ਜਿਹੜਾ ਗ੍ਰੰਥ ਗੁਰੂ ਕੀ ਬਾਣੀ ਦਾ, ਇਹਦੇ ਵਰਗਾ ਹੋਰ ਕੋਈ ਗ੍ਰੰਥ ਨਹੀਂ ਹੈ, ਜੋ ਇਹਦੇ ਵਿੱਚ ਮਹਾਨ ਸੋਭਾ ਹੈ, ਮਹਾਨ ਅਕਾਲ ਪੁਰਖ ਵਾਹਿਗੁਰੂ ਦੀਆਂ ਜਿਹੜੀਆਂ ਵਡਿਆਈਆਂ ਨੇ ਨਾ ਉਹ ਆਪ ਇਹਦੇ ਵਿੱਚ ਸੋਭ ਰਹੀਆਂ ਨੇ, ਇਹਦੇ ਵਰਗਾ ਹੋਰ ਕੋਈ ਧਰਮ ਗ੍ਰੰਥ ਨਹੀਂ ਹੈ, ਇਹ ਸਭ ਤੋਂ ਉੱਚਮ ਹੈ। ਬਦੋਹ ਪੁਰਖ ਵਿਧਾਤਾ ਤਾਂ ਤੂੰ ਸੋਹਿਆ, ਇਹ ਅਕਾਲ ਪੁਰਖ ਵਾਹਿਗੁਰੂ ਨੇ ਆਪ ਵਧਾ ਹੋਇਆ, ਜਿਹਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦੀ ਗੁਰੂ ਕੀ ਬਾਣੀ ਹੈ, ਗੁਰੂ ਅੰਗਦ ਸਾਹਿਬ ਜੀ ਦੀ ਪਵਿੱਤਰ ਗੁਰੂ ਕੀ ਬਾਣੀ ਹੈ, ਗੁਰੂ ਅਮਰਦਾਸ ਸਾਹਿਬ ਜੀ ਦੀ ਪਵਿੱਤਰ ਬਾਣੀ ਹੈ, ਗੁਰੂ ਰਾਮਦਾਸ ਸਾਹਿਬ ਜੀ ਦੀ ਪਵਿੱਤਰ ਗੁਰੂ ਕੀ ਬਾਣੀ ਹੈ, ਜਿਹਦੇ ਵਿੱਚ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਗੁਰਬਾਣੀ ਹੈ, ਕਹਿੰਦੇ ਇਸ ਪ੍ਰਕਾਰ ਦੇ ਨਾਲ ਤਾਂ ਤੂੰ ਸੋਹਿਆ, ਤਾਂ ਕਰਕੇ ਹੀ ਭਗਤਾਂ ਦੇ ਜਿਹੜੇ ਵਿੱਚ ਸ਼ਬਦ ਦੇਣਾ ਉਹਨਾਂ ਦੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਹੜੇ ਹੈ ਉਹ ਸ਼ੋਭ ਰਹੇ ਨੇ, ਮਹਾਤਮਾ ਜਿਹੜਾ ਹੈ ਉਹ ਸ਼ੋਭ ਰਹੇ ਨੇ। ਕਹਿੰਦੇ ਵਸਤੀ ਸਗਨ ਅਪਾਰ ਅਨੂਪ ਰਾਮਦਾਸਪੁਰ, ਇਹ ਜਿਹੜੀ ਰਾਮਦਾਸਾਂ ਦੀ ਪੂਰੀ ਕਹੀਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੈ, ਗੁਰੂ ਸਾਹਿਬਾਂ ਦੀ ਬਾਣੀ ਰਾਮ, ਰਾਮ ਤੋਂ ਅਰਥ ਲਈ ਗੁਰੂ ਸਾਹਿਬ ਅਤੇ ਦਾਸ ਕਹੀਏ ਜਿਹੜੇ 15 ਭਗਤ ਨੇ ਉਹਨਾਂ ਦੀ ਜਿਹੜੀ ਸੰਘਣੀ ਬਾਦੀ ਹੈ, ਸੰਘਣੀ ਸੰਗਤ ਜਿਹੜੀ ਵਿੱਚ ਸ਼ੁਭ ਬਚਨ ਜਿਹੜੇ ਹੈ ਉਹ ਸ਼ੋਭ ਰਹੇ ਨੇ। ਇਸ ਕਰਕੇ ਇਹ ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਨ ਉਪਮਾ ਹੈ ਇਹਨੂੰ ਅਕਾਲ ਪੁਰਖ ਵਾਹਿਗੁਰੂ ਨੇ ਆਪ ਸਾਜਿਆ ਹੋਇਆ, ਇਹ ਉਪਮਾ ਤੋਂ ਰਹਿਤ ਹੈ, ਇਹਦੇ ਨਾਲ ਕੋਈ ਹੋਰ ਕੋਈ ਉਪਮਾ ਨਹੀਂ ਦੇ ਸਕਦਾ। ਵਸਦੀ ਸਗਨ ਅਪਾਰ, ਜੋ ਸਤ ਸੰਗਤ ਰੂਪੀ ਜਿਹੜਾ ਥਾਂ ਹੈ ਇਹ ਵੀ ਅਕਾਲ ਪੁਰਖ ਵਾਹਿਗੁਰੂ ਆਪ ਹੀ ਵੱਧਾ ਹੋਇਆ ਹੈ। ਇਹ ਸਤ ਸੰਗਤ ਰੂਪੀ ਜਿਹੜਾ ਅਸਥਾਨ ਹੈ ਇਹਦੇ ਵਿੱਚ ਨਾਮ ਰੂਪੀ ਜਲ ਹੈ, ਸ਼ੁਭ ਗੁਣਾਂ ਦੇ ਜਿਹੜੇ ਹੈ ਉਹ ਝਰਨੇ ਜਿਹੜੇ ਪ੍ਰਕਾਸ਼ ਹੋ ਰਹੇ ਨੇ, ਅਤੇ ਗੁਰੂ ਕੀਆਂ ਸਿੱਖ ਸੰਗਤਾਂ ਸਾਧ ਸੰਗਤ ਰੂਪੀ ਅਸਥਾਨ ਦੇ ਵਿੱਚ ਬੈਠ ਕਰਕੇ ਜਿਹੜੀਆਂ ਨੇ ਨਾ ਉਹ ਸੋਭਾ ਪਾ ਰਹੀਆਂ ਨੇ। ਗੁਰੂ ਕੀ ਸੰਗਤ ਆਪ ਅਕਾਲ ਪੁਰਖ ਵਾਹਿਗੁਰੂ ਨੇ ਬੱਧੀ ਹੈ, ਬੱਧੋ ਪੁਰਖ ਵਿਧਾਤਾ ਤਾਂ ਤੂੰ ਸੋਹਿਆ, ਗੁਰੂ ਕੀ ਸੰਗਤ ਜਿਹੜੀ ਉਹ ਸ਼ੋਭ ਰਹੀ ਹੈ। ਕਿਉਂ ਕਰਕੇ ਗੁਰੂ ਕੀ ਸੰਗਤ ਦੀ ਜਿਹੜੀ ਵਿਧਾਨ ਹੈ ਇਹ ਵੀ ਗੁਰੂ ਨਾਨਕ ਸਾਹਿਬ ਜੀ ਨੇ ਬਣਾਇਆ ਹੋਇਆ, ਸਤ ਸੰਗਤ ਕਰਨ ਦੀ ਮਰਯਾਦਾ ਨੂੰ ਆਰੰਭ ਕੀਤਾ ਹੋਇਆ ਹੈ, ਅਤੇ ਬੇਅੰਤ ਮਹਾਤਮਾ ਜਨ ਗੁਰੂ ਕੀਆਂ ਸਿੱਖ ਸੰਗਤਾਂ ਅਪਾਰ ਪਾਰਾਵਾਰ ਤੋਂ ਰਹਿਤ ਐਨ ਬੈਠ ਕਰਕੇ ਭੀੜ ਦੇ ਵਿੱਚ ਸੰਗਤ ਦੇ ਵਿੱਚ ਅਤੇ ਅਨੂਪ ਰਾਮਦਾਸਪੁਰ, ਇਹ ਜਿਹੜੀ ਰਾਮਦਾਸਪੁਰੀ ਹੈ ਸ੍ਰੀ ਗੁਰੂ ਰਾਮਦਾਸ ਸ੍ਰੀ ਅੰਮ੍ਰਿਤਸਰ ਸਾਹਿਬ ਇਹ ਮਹਾਨ ਉਪਮਾ ਤੋਂ ਰਹਿਤ ਹੈ, ਇਹਦੇ ਵਰਗਾ ਕੋਈ ਹੋਰ ਨਹੀਂ ਹੈ।
ਹਰਿ ਹਾਂ ਨਾਨਕ ਕਸਮ ਲਜਾਹੇ ਨਾਏ ਰਾਮਦਾਸ ਸਰ।
ਗੁਰੂ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਹਰ ਹਾਂ, ਇਹ ਭਾਈ ਇਹ ਸਤਸੰਗ ਜੀ ਇਹ ਜਿਹੜਾ ਸ੍ਰੀ ਰਾਮਦਾਸ ਸਾਰਿਆਂ ਨਾਲ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਜਿਹੜਾ ਸਰੋਵਰ ਹੈ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦਾ, ਇਹਦੇ ਵਿੱਚ ਜਿਹੜਾ ਜਾ ਕਰਕੇ ਇਸ਼ਨਾਨ ਕਰ ਲਵੇ ਨਾ ਉਹਦੇ ਕਸਮਲ ਕਹੀਏ ਸਾਰੇ ਵੱਡੇ ਤੋਂ ਵੱਡੇ ਪਾਪ ਨਾਸ ਹੋ ਜਾਂਦੇ ਨੇ, ਉਹ ਪਵਿੱਤਰ ਹੋ ਜਾਂਦਾ ਹੈ। ਰਾਮਦਾਸ ਸਰੋਵਰ ਨੀਕਾ ਜੋ ਨਹਾਵੇ ਸੋ ਕੁਲ ਉਧਾਰੇ ਉਧਾਰ ਹੋਆ ਹੈ ਜੀ ਕਾ। ਇਸ ਵਾਸਤੇ ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ, ਨਿਰਮਲ ਹੋਏ ਕਰ ਇਸ਼ਨਾਨਾ ਗੁਰਪੂਰੇ ਕੀਨੇ ਦਾਨਾ। ਰਾਮਦਾਸ ਸਰੋਵਰ ਨਹਾਤੇ ਸਭ ਲਾਥੇ ਪਾਪ ਕਮਾਤੇ, ਕਹਿੰਦੇ ਕਮਾਏ ਹੋਏ ਪਾਪ ਜਿਹੜੇ ਹੈ ਨਾ ਜਨਮਾਂ ਜਨਮਾਤਰਾਂ ਦੇ ਉਹ ਲਹਿ ਜਾਂਦੇ ਨੇ ਜਦੋਂ ਗੁਰੂ ਰਾਮਦਾਸ ਸਾਹਿਬ ਜੀ ਦੇ ਸਰੋਵਰ ਦੇ ਵਿੱਚ ਇਸ਼ਨਾਨ ਕਰਨਗੇ। ਇਸ ਕਰਕੇ ਅੰਦਰੋਂ ਤ੍ਰਿਸ਼ਨਾ ਅਗਨ ਬੁੱਝੀ ਹਰ ਅੰਮ੍ਰਿਤਸਰ ਨਹਾਤਾ, ਉਹਨਾਂ ਦੀ ਅੰਦਰੋਂ ਤ੍ਰਿਸ਼ਨਾ ਦੀ ਅਗਨ ਬੁੱਝ ਜਾਂਦੀ ਜਿਹੜਾ ਅੰਮ੍ਰਿਤਸਰ ਸਾਹਿਬ ਦੇ ਵਿੱਚ ਇਸ਼ਨਾਨ ਕਰ ਲੈਂਦਾ। ਅੰਮ੍ਰਿਤਸਰ ਸਤਿਗੁਰ ਸਤਵਾਦੀ ਜਿਤ ਨਹਾਤਾ ਕਊਆ ਹੰਸ ਹੋਵੇ, ਇਹਦੇ ਵਿੱਚ ਕਾਂ ਵੀ ਹੰਸ ਬਣ ਜਾਂਦੇ ਨੇ ਅੰਮ੍ਰਿਤਸਰ ਸਾਹਿਬ ਦੇ ਵਿੱਚ ਸਰੋਵਰ ਦੇ ਵਿੱਚ ਇਸ਼ਨਾਨ ਕਰਨ ਦੇ ਨਾਲ। ਮਹਾਰਾਜ ਕਹਿੰਦੇ ਹਰ ਹਾਂ ਨਾਨਕ ਕਸਮ ਲਜਾਹੇ ਨਹਾਇਆ ਰਾਮਦਾਸ ਸਰ। ਜਿਹੜਾ ਰਾਮਦਾਸ ਸਾਹਿਬ ਦੇ ਸਰੋਵਰ ਦੇ ਵਿੱਚ ਇਸ਼ਨਾਨ ਕਰਦਾ ਹੈ ਨਾ ਉਹਦੇ ਸਾਰੇ ਪਾਪ ਲਹਿ ਜਾਂਦੇ ਨੇ, ਪਵਿੱਤਰ ਹੋ ਜਾਂਦਾ ਹੈ। ਕਿਉਂ ਕਰਕੇ ਇੱਕ ਸਤ ਸੰਗਤ ਰੂਪੀ ਸਰੋਵਰ ਹੈ, ਜੋ ਰਾਮ ਦੇ ਦਾਸਾਂ ਦਾ ਸਰੋਵਰ ਹੈ ਸਤ ਸੰਗਤ ਰੂਪੀ ਸਰੋਵਰ, ਇਹਤੇ ਨਾਮ ਰੂਪੀ ਜਲ ਹੈ, ਨਾਮ ਰੂਪੀ ਜਲ ਦੇ ਨਾਲ ਸਤ ਸੰਗਤ ਰੂਪੀ ਜਿਹੜਾ ਸਰੋਵਰ ਇਹਦੇ ਵਿੱਚ ਆਣ ਕਰਕੇ ਜਿਹੜਾ ਇਸ਼ਨਾਨ ਕਰਦਾ ਹੈ ਨਾ ਮਨ ਦਾ ਸੁਣਦਾ, ਅਤੇ ਉਹਦੇ ਵੀ ਸਾਰੇ ਮਨ ਦੇ ਪਾਪ ਵੀ ਜਿਹੜੇ ਦੂਰ ਹੋ ਜਾਂਦੇ ਨੇ, ਉਹਦੇ ਜਿਹੜੇ ਪਾਪ ਸਾਰੇ ਖਤਮ ਹੋ ਜਾਂਦੇ ਨੇ, ਮਨ ਵੀ ਪਵਿੱਤਰ ਹੋ ਜਾਂਦਾ ਹੈ। ਪਰ ਗੁਰੂ ਰਾਮਦਾਸ ਸਾਹਿਬ ਜੀ ਦੇ ਅਤੇ ਪ੍ਰਤੱਖ ਸਰੋਵਰ ਦੀ ਜਿਹੜੀ ਮਹਾਨਤਾ ਹੈ ਕਿ ਇਹਤੇ ਅੰਮ੍ਰਿਤ ਜਲ ਹੈ, ਜਿਹਨੇ ਅੰਮ੍ਰਿਤ ਜਲ ਦੇ ਵਿੱਚ ਇਸ਼ਨਾਨ ਕਰ ਲਿਆ ਉਹਦੇ ਸਾਰੇ ਜਨਮਾਂ ਜਨਮਾਤਰਾਂ ਦੇ ਜਿਹੜੇ ਪਾਪ ਹੈ ਉਹ ਖਤਮ ਹੋ ਜਾਂਦੇ ਨੇ। ਇੱਥੇ ਸਾਹਿਬ ਜੀ ਕਹਿੰਦੇ ਹਰ ਹਾਂ ਨਾਨਕ ਕਸਮ ਲਜਾਹੇ ਨਹਾਇਆ ਰਾਮਦਾਸ ਸਰ, ਜਿਹੜੇ ਰਾਮਦਾਸ ਸਾਹਿਬ ਦੇ ਸਰੋਵਰ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਜਾ ਕੇ ਨਹਾਉਂਦਾ ਹੈ, ਜਿਹੜਾ ਇਸ਼ਨਾਨ ਕਰਦਾ ਹੈ ਨਾ, ਉਹਦੇ ਸਾਰੇ ਜਨਮਾਂ ਜਨਮਾਂਤਰਾਂ ਦੇ ਪਾਪ ਲਹਿ ਜਾਂਦੇ ਨੇ, ਪਵਿੱਤਰ ਹੋ ਜਾਂਦਾ ਹੈ, ਉਹਦਾ ਜਨਮ ਮਰਨ ਕੱਟਿਆ ਜਾਂਦਾ ਹੈ। ਸੋ ਸਤਿਕਾਰਯੋਗ ਸਿੰਘ ਜੀ, ਸਮਾਂ ਸਮਾਪਤ ਹੈ। ਇਹ ਸ਼ਬਦ ਦੀ ਆਪਾਂ ਵਿਚਾਰ ਕੀਤੀ ਹੈ, ਵਿਚਾਰ ਬੜੀ ਡੂੰਘੀ ਹੈ, ਤੁਸ਼ ਬੁੱਧੀ ਦੇ ਨਾਲ ਬੇਨਤੀਆਂ ਕੀਤੀਆਂ, ਗੁਰੂ ਸਾਹਿਬ ਸੰਗਤ ਬਖਸ਼ਣ ਯੋਗ ਬਖਸ਼ ਲੈਣਾ, ਅੱਗੇ ਵਾਸਤੇ ਸਤਿਗੁਰਾਂ ਦਾ ਜਸ ਕਰਨ ਦਾ ਬਲ ਬਖਸ਼ਣਾ, ਆਈਆਂ ਹੋਈਆਂ ਸਿੱਖ ਸੰਗਤਾਂ ਦਾ ਧੰਨਵਾਦ ਜਿਨ੍ਹਾਂ ਨੇ ਹਾਜ਼ਰੀ ਭਰ ਕੇ ਗੁਰੂ ਜਸ ਸਰਵਣ ਕਰਕੇ ਵਡਭਾਗੇ ਸਮੇਂ ਦਾ ਲਾਹਾ ਪ੍ਰਾਪਤ ਕੀਤਾ ਹੈ ਜੀ। ਵਸ ਜੀ ਸਗਨ
ਅਪਾਰ ਅਨੂਪ ਰਾਮਦਾਸਪੁਰ ਹਰਿ ਨਾਨਕ ਕਸਮਲ ਜਾਹੇ ਨਾਇ ਰਾਮਦਾਸ ਸਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ